ਪਿਰਮ ਰਸ ਜਾਮ ਦੇ ਵਿੱਚੋਂ ਪਿਲਾ ਦੇ ਘੁੱਟ ਇੱਕ ਸਾਕੀ, ਪਿਲਾ ਦੇ ਘੁੱਟ ਇੱਕ ਸਾਕੀ, ਪਿਲਾ ਦੇ ਘੁੱਟ ਇੱਕ ਸਾਕੀ, ਕਿ ਜਿਸ ਦੇ ਪੀਤਿਆਂ ਖੁੱਲਦੀ ਹੈ ਗਫਲਤ ਦੀ ਗਸ਼ੀ ਸਾਰੀ, ਤੇ ਖੜਮਸਤੀ ਅਕਲ ਦੀ ਵੀ ਨਸ਼ੇ ਜਿਸ ਜਾਏ ਟਿਕ ਸਾਕੀ। ਉਮਰ ਗੁਜ਼ਰੀ ਅਕਲ ਦੇ ਬੁੱਤ ਘੜ ਘੜ ਪੂਜਦੇ ਭੰਨਦੇ, ਤੇਰੇ ਪਿਆਲੇ ਤੋਂ ਸਦਕੇ ਇਹ ਕਿਵੇਂ ਹੁਣ ਜਾਏ ਵਿਕ ਸਾਕੀ। ਪਿਲਾ ਦੇ ਜਾਮ ਪੀ ਜਿਸਨੂੰ ਇਹ ਦਿਲ ਹੋ ਜਾਏ ਸਭ ਖਾਲੀ, ਭਰੇ ਮਹਿਬੂਬ ਦੀ ਦਿਲ ਸਿੱਖ ਬਿਨਾਵੇ ਰੂਪ ਸਿੱਖ ਸਾਕੀ। ਆਵਾਜ਼ ਕੰਨੀ ਹੈ ਪੈਂਦੀ ਖਿਜ਼ਾਂ ਆਖਰ ਬਹਾਰਾਂ ਦਾ, ਰੋ ਮਾਲੀ ਰੋ ਬੁਲਬੁਲ ਖਿਜ਼ਾਂ ਦਾ ਦੇਖ ਫਿੱਕ ਸਾਕੀ। ਖਿਜ਼ਾਂ ਮੂਰੇ ਮਿਲਾ ਪ੍ਰੀਤਮ ਪਿਲਾ ਕੋਈ ਜਾਮ ਛਿੱਕ ਵਾਲਾ, ਕਿ ਛਿੱਕਿਆ ਆ ਜਾਏ ਸੋਹਣਾ ਗਲੇ ਲਾ ਲੈ ਉਹ ਛਿੱਕ ਸਾਕੀ। ਮਿਲੇ ਪ੍ਰੀਤਮ ਖਿਜ਼ਾਂ ਫਿਰ ਕੀ, ਖਿਜ਼ਾਂ ਤਾਂ ਸਦ ਬਹਾਰ ਉਹ ਹੋ, ਜਦੋਂ ਪਿਆਰਾ ਮਿਲੇ ਆ ਕੇ ਤੇ ਲਾਵੇ ਨਾਲ ਹਿੱਕ ਸਾਕੀ। ਹਿਮਾਚਲ ਪਹਾੜ ਦੀਆਂ ਉਚਾਈਆਂ ਵਿੱਚ ਇੱਕ ਸੋਹਣਾ ਟਿਕਾਣਾ, ਬਹੁਤ ਡੂੰਘਾ ਜੰਗਲ ਹੈ ਜਿਸ ਵਿੱਚ ਪਾਣੀ ਦੀ ਇੱਕ ਸੋਹਣੀ ਧਾਰਾ ਵਗਦੀ ਆ ਰਹੀ ਹੈ। ਇੱਥੇ ਇੱਕ ਸੱਜਣ ਬੈਠੇ ਨੇ, ਦਿਨ ਚੜਿਆ ਹੋਇਆ ਹੈ ਅਤੇ ਦਰਖਤਾਂ ਦੇ ਪੱਤਿਆਂ ਦੇ ਵਿੱਚੋਂ ਛਣ ਛਣ ਕੇ ਧੁੱਪ ਧਰਤੀ ਨੂੰ ਚੁੰਮ ਰਹੀ ਹੈ। ਵਿਦਵਾਨ ਨੇ ਇਹ ਸੱਜਣ, ਉਮਰ ਵੱਡੀ ਨੇ, ਬਸਤਰ ਹਲਕੇ ਜਾਏ ਭਗਵੇ ਰੰਗ ਦੇ ਨੇ, ਸੋਚਦੇ ਪਏ ਨੇ ਕਿ ਜਿਸ ਜਿਸ ਤਰ੍ਹਾਂ ਸਾਈ ਨੂੰ ਅਕਲ ਨਾਲ ਦਾਰਸ਼ਨਿਕ ਵਿਦਿਆ ਨਾਲ ਵਰਣਨ ਕੀਤਾ ਗਿਆ, ਉਸ ਤਰ੍ਹਾਂ ਦਾ ਗਿਆਨ ਅੰਦਰ ਬਣਾਇਆ, ਸਾਈ ਦਾ ਰੂਪ ਉਸ ਤਰ੍ਹਾਂ ਦਾ ਚਿਤਵਿਆ। ਪਰ ਇਹ ਤੇ ਸਾਰੇ ਮਨ ਦੀਆਂ ਘਾੜਤਾਂ ਸਨ, ਉਹ ਉਸਦਾ ਆਪਣਾ ਅਸਲੀ ਸਰੂਪ ਤੇ ਨਹੀਂ ਸੀ। ਜਿਵੇਂ ਪੱਥਰ ਘੜਨ ਵਾਲਾ ਮੂਰਤ ਘੜਦਾ ਹੈ, ਮੂਰਤੀਆਂ ਦਾ ਚਿੱਤਰਕਾਰ ਕਾਗਜ਼ ਉੱਤੇ ਹੀ ਮੂਰਤੀ ਪ੍ਰਕਾਸ਼ ਕਰ ਦਿੰਦਾ ਹੈ, ਪਰ ਪਹਿਲਾਂ ਦੋਹਾਂ ਦੇ ਅੰਦਰ ਮੂਰਤ ਤੇ ਅਮੂਰਤ ਬਣਦੀ ਹੈ। ਅਮੂਰਤ ਦੇ ਹਿੱਸੇ ਨੂੰ ਪੱਥਰ ਵਿੱਚ ਉਕੇਰਨ ਹਾਰ ਉਕੇਰ ਦਿੰਦਾ ਹੈ ਅਤੇ ਉਸ ਦੇ ਮਨ ਵਿੱਚ ਬਣੀ ਮੂਰਤ ਪੱਥਰ ਵਿੱਚੋਂ ਨਿਕਲ ਆਉਂਦੀ ਹੈ। ਪਰ ਜੋ ਕੁਝ ਮੈਂ ਆਪਣੇ ਅੰਦਰ ਟਿਕਾਇਆ, ਉਹ ਤੇ ਸਾਰਾ ਕੁਝ ਮੇਰੇ ਖਿਆਲ ਮਾਤਰ ਤੇ ਨਹੀਂ ਸੀ। ਕਥਾ ਵਾਰਤਾਵਾਂ ਕੀਤੀਆਂ, ਲੋਕਾਂ ਨੂੰ ਪ੍ਰਸੰਨ ਕੀਤਾ, ਪਰ ਸੱਚ ਗੱਲ ਆ, ਆਪਣਾ ਮਨ ਤੇ ਨਹੀਂ ਪ੍ਰਸੰਨ ਹੋਇਆ। ਜਵਾਨੀ ਵਿੱਚ ਤੇ ਆਪਣਾ ਜੋਸ਼ ਆਪਣਾ ਨਸ਼ਾ ਹੁੰਦਾ ਹੈ, ਸ਼ੁਕਰ ਹੈ ਮਾੜੇ ਪਾਸੇ ਨਹੀਂ ਗਏ। ਪਰ ਜਿਹੜੇ ਪਾਠ ਕਰਨ ਦੇ ਜਾਂ ਵਿਦਿਆ ਹਾਸਲ ਕਰਨ ਦੇ ਰੰਗ ਜਮਾਏ, ਉਹਨਾਂ ਵਿੱਚ ਜਵਾਨੀ ਦਾ ਜੋਸ਼ ਸੋਹਣੇ ਦਿਨ ਲੰਘਾਈ ਗਿਆ। ਪਰ ਹੁਣ ਜਦੋਂ ਸਰੀਰ ਦੀ ਤਾਕਤ ਘਟ ਰਹੀ ਹੈ ਤਾਂ ਸੋਚ ਆਉਂਦੀ ਹੈ ਵੀ ਮੈਂ ਕੀ ਕੀਤਾ, ਕੀ ਬਣਿਆ, ਐਵੇਂ ਵਾਕ ਰਚਨਾ ਹੀ ਕਰਦੇ ਰਹੇ, ਜੋ ਚਾਹਿਆ ਵਾਕ ਰਚਨਾ ਨਾਲ ਰਚ ਲਿਆ। ਤੈਨੂੰ ਯਾਦ ਹੈ ਹੀਰੇ ਮਿਰਗ ਵਰਗਾ ਸਾਧੂ ਜਿਸ ਦੇ ਜੋਸ਼ ਅੱਗੇ ਫੁੱਲਾਂ ਦਾ ਜਲਵਾ ਵੀ ਮਾਤ ਪੈਂਦਾ ਸੀ, ਕਿਸ ਤਰ੍ਹਾਂ ਝੰਬਿਆ ਗਿਆ ਤੇ ਜਵਾਨੀ ਦੀ ਮੌਤ ਮਰਨ ਵੇਲੇ ਕਿਸ ਤਰ੍ਹਾਂ ਪੁਕਾਰ ਕੇ ਆਖਦਾ ਸੀ, ਹੇ ਲੋਕੋ ਜਿਸ ਰਸਤੇ ਮੈਂ ਤੁਰਿਆ ਕੋਈ ਨਾ ਤੁਰਿਆ, ਮੈਂ ਸਮਝਦਾ ਸਾਂ ਮੈਂ ਭੋਗਾਂ ਨੂੰ ਭੋਗ ਰਿਹਾ, ਪਰ ਭਰਤਰੀ ਦੇ ਕਹਿਣ ਮੁਤਾਬਕ ਭੋਗਾਂ ਨੇ ਸਗੋਂ ਮੈਨੂੰ ਭੋਗ ਲਿਆ। ਮੈਂ ਬਿਨਾਂ ਆਈ ਮੌਤ ਇਸ ਭੋਗੇ ਜਾਣ ਕਰਕੇ ਮਰ ਰਿਹਾ ਹਾਂ। ਸੋ ਹੇ ਮੇਰੇ ਮਨਾ, ਭੋਗਾਂ ਦਾ ਜੀਵਨ ਕਿ ਭੋਗਾਂ ਨੂੰ ਹੀ ਧਰਮ ਬਣਾ ਕੇ ਇਸ ਵਿੱਚ ਪ੍ਰਵਿਰਤ ਹੋਣਾ ਕੋਈ ਤ੍ਰਿਪਤੀ ਦਾ ਕਾਰਨ ਨਹੀਂ। ਨਾ ਕੋਈ ਠੰਡ ਪੈਂਦੀ, ਨਾ ਆਪਣੇ ਹੀ ਰਸ ਨੂੰ ਸਦੀਵੀ ਬਣਾਉਂਦਾ। ਸੋ ਤੂੰ ਉਹ ਵਾਲੇ ਭੋਗ ਜਿਹੜੇ ਤੂੰ ਨਹੀਂ ਭੋਗ ਸਕਿਆ, ਇਸ ਕਰਕੇ ਉਹਨਾਂ ਨੂੰ ਯਾਦ ਕਰਕੇ ਤੇ ਦੁਖੀ ਨਾ ਹੋ। ਜੇ ਤੂੰ ਭੋਗ ਨਹੀਂ ਭੋਗੇ ਤਾਂ ਵੀ ਤੂੰ ਇਹੋ ਜਿਹਾ। ਸ਼ੁਕਰ ਹੈ ਕਿ ਭੋਗ ਨਾ ਭੋਗਣ ਦਾ ਕੋਈ ਘਾਟਾ ਤੇਰੀ ਆਤਮਾ ਵਿੱਚ ਨਹੀਂ ਪਿਆ। ਹਾਂ, ਜੇ ਭੋਗ ਭੋਗੇ ਹੁੰਦੇ ਤੇ ਕੋਈ ਲਾਭ ਨਹੀਂ ਸੀ ਹੋਣਾ, ਕੋਈ ਰਸ ਤੇਰੇ ਕੋਲ ਕੋਈ ਨਹੀਂ ਸੀ ਹੋਣਾ, ਸਗੋਂ ਨੁਕਸਾਨ ਹੀ ਹੋਣਾ ਸੀ। ਸੋ ਜੇ ਤੂੰ ਵਿਦਿਆ ਹਾਸਲ ਕੀਤੀ, ਖੋਜ ਕੀਤੀ, ਯਥਾਰਥ ਦੇ ਮਗਰ ਤਰਲੇ ਲਏ ਤੇ ਉਹਨਾਂ ਦਾ ਕੋਈ ਖਿਆਲ ਤੇਰੇ ਪਾਸ ਹੈ ਤਾਂ ਸ਼ੁਕਰ ਹੈ। ਹੇ ਮਨਾ, ਜਗਤ ਵੱਲ ਨਾ ਵੇਖ, ਉਹਨਾਂ ਚੀਜ਼ਾਂ ਵੱਲ ਵੀ ਨਾ ਵੇਖ ਜਿਹੜੀਆਂ ਖੁਰਕ ਵਾਂਗ ਪਹਿਲਾਂ ਸਵਾਦੀ ਲੱਗਦੀਆਂ ਨੇ ਪਰ ਜਿਨ੍ਹਾਂ ਦਾ ਫਲ ਹਾਨੀਕਾਰਕ ਹੁੰਦਾ। ਜਿੱਥੇ ਤੂੰ ਹੈ ਨਾ, ਇਸ ਤੋਂ ਉੱਪਰ ਵੱਲ ਵੇਖ, ਹੇਠਾਂ ਵੱਲ ਨਹੀਂ। ਸਮਝ ਤੇ ਸਾਰਾ ਕੁਝ ਪੈ ਗਿਆ ਪਰ ਠੰਡ ਕਿਉਂ ਨਹੀਂ ਪੈਂਦੀ? ਜੋ ਮੈਂ ਸਮਝਿਆ ਸੀ ਉਹ ਹੋਇਆ ਨਹੀਂ। ਇਸ ਤਰ੍ਹਾਂ ਆਪਣੇ ਮਨ ਵਿੱਚ ਗੱਲਾਂ ਕਰਦੇ, ਵਿਚਾਰਾਂ ਕਰਦੇ ਉਹ ਉੱਠੇ ਤੇ ਉੱਥੋਂ ਤੁਰ ਪਏ। ਦੋ ਕੁ ਮੀਲ ਅੱਗੇ ਜਾ ਕੇ ਇੱਕ ਹੋਰ ਜਲ ਦੇ ਨਿੱਕੇ ਜਿਹੇ ਫੁੱਟ ਰਹੇ ਚਸ਼ਮੇ ਦੇ ਕੋਲ ਜਾ ਪਹੁੰਚੇ। ਇੱਥੇ ਇੱਕ ਕੁਟੀਆ ਸੀ ਤੇ ਇੱਕ ਗੁਰਮੁਖ ਜੀ ਬਾਹਰ ਧੁੱਪੇ ਬੈਠੇ ਸਨ। ਉਹਨਾਂ ਨੇ ਜਾ ਕੇ ਨਮਸਕਾਰ ਕੀਤੀ ਤੇ ਗੁਰਮੁਖਾਂ ਨੇ ਇਹਨਾਂ ਆਏ ਹੋਏ ਵਿਦਵਾਨ ਸੱਜਣ ਨੂੰ ਆਦਰ ਦੇ ਕੇ ਆਪਣੇ ਪਾਸ ਬਿਠਾ ਲਿਆ। ਕੁਝ ਚਿਰ ਪਿੱਛੋਂ ਵਾਰਤਾਲਾਪ ਹੋਣ ਲੱਗ ਪਿਆ। ਗੁਰਮੁਖ ਆਖਣ ਲੱਗੇ, ਸੰਤ ਜੀ, ਕੱਖ ਦੇ ਓਲੇ ਲੱਖ ਹੈ। ਸੰਤ ਕਹਿਣ ਲੱਗੇ, ਪਰ ਦਿਸਦਾ ਲੱਭਦਾ ਤੇ ਹੈ ਨਹੀਂ, ਕੱਖ ਦਾ ਪਰਦਾ ਦੂਰ ਕਿਵੇਂ ਹੋਵੇ? ਗੁਰਮੁਖ ਕਹਿਣ ਲੱਗੇ, ਦੇਖੋ, ਬਾਕੀ ਸਭ ਗੱਲਾਂ ਜ਼ੋਰ ਨਾਲ ਹੋ ਸਕਦੀਆਂ ਨੇ ਪਰ ਇਹ ਗੱਲ ਜ਼ੋਰ ਨਾਲ ਨਹੀਂ ਹੁੰਦੀ। ਸੰਤੋਰੀ ਆਖਣ ਲੱਗੇ, ਮਹਾਰਾਜ ਜੀ, ਦੁਨੀਆਂ ਦੇ ਸਾਰੇ ਸਾਧਨ, ਸਭ ਵਿਦਿਆ, ਸਭ ਖੋਜ ਵਿਚਾਰ ਜ਼ੋਰ ਨਾਲ ਹੁੰਦੇ ਨੇ, ਜ਼ੋਰ ਤੋਂ ਬਿਨਾਂ ਤੇ ਕੁਝ ਨਹੀਂ ਹੁੰਦਾ। ਗੁਰਮੁਖਾਂ ਨੇ ਜਵਾਬ ਦਿੱਤਾ, ਠੀਕ ਹੈ, ਹਰ ਗੱਲ ਲਈ ਉੱਦਮ ਚਾਹੀਦਾ। ਹਾਂ, ਉੱਦਮ ਬਲ ਦੇ ਆਸਰੇ ਤੇ ਹੁੰਦਾ ਪਰ ਸੰਤ ਜੀ ਇੱਕ ਗੱਲ ਦੱਸੋ, ਕਦੇ ਨੀਂਦ ਵੀ ਜ਼ੋਰ ਲਾਇਆ ਆਉਂਦੀ ਹੈ? ਸਗੋਂ ਜਿਉਂ ਜਿਉਂ ਜ਼ੋਰ ਲਾਓ ਤਿਉਂ ਤਿਉਂ ਨੀਂਦ ਉੱਖੜ ਜਾਂਦੀ ਹੈ। ਸੰਤੋਰੀ ਇਹ ਗੱਲ ਸੁਣ ਕੇ ਤਰਪਕ ਪਏ ਤੇ ਆਖਣ ਲੱਗੇ, ਹਾਂ, ਸੱਚ ਆਖਿਆ ਨੇ, ਪਰ ਇਹ ਗੱਲ ਨਾ ਜ਼ਰਾ ਵਿਸਥਾਰ ਨਾਲ ਘਟਾ ਕੇ ਸਮਝਾਉਣ ਦੀ ਕਿਰਪਾ ਕਰੋ। ਗੁਰਮੁਖ ਜੀ ਆਖਣ ਲੱਗੇ, ਭਾਈ, ਆਪਣੇ ਆਪ ਨੂੰ ਚੰਗਾ ਬਣਾਉਣਾ, ਮਾੜੇ ਪਾਸੇ ਵੱਲੋਂ ਮਨ ਨੂੰ ਰੋਕਣਾ, ਸਰੀਰ ਨੂੰ ਬੰਨਣਾ, ਇਹ ਜ਼ੋਰ ਦਾ ਕੰਮ ਹੈ। ਨਿਤਾਣੇ ਮਨਾਂ ਵਾਲੇ ਤੇ ਇਹਨਾਂ ਵਿੱਚ ਅਚਾਨਕ ਹੀ ਰੁੜ ਜਾਂਦੇ ਨੇ। ਘਰ ਬਾਰ ਵਿੱਚ ਵਸਦਿਆਂ, ਗ੍ਰਿਸਥੀ ਆਸ਼ਰਮ ਵਿੱਚ ਤੁਰਦਿਆਂ, ਫਿਰ ਸਤਸੰਗ ਵਿੱਚ ਜਾਣਾ ਤੇ ਭਲਾਈ ਸਿੱਖਣੀ ਤੇ ਕਰਨੀ, ਇਹ ਚੰਗੇ ਜ਼ੋਰ ਨਾਲ ਹੀ ਹੋ ਸਕਦਾ ਹੈ। ਦੂਜੇ ਪਾਸੇ ਗ੍ਰਿਸਥੀ ਛੱਡ ਚੁੱਕੇ ਭਲੇ ਪੁਰਖ ਦਾ ਵਿਦਿਆ ਹਾਸਲ ਕਰਨੀ ਜਾਂ ਸ਼ੁਭ ਸਾਧਨ ਕਰਨੇ ਸਭ ਜ਼ੋਰ ਦੇ ਕੰਮ ਨੇ। ਭਾਵੇਂ ਗ੍ਰਿਸਥੀ ਹੋਵੇ ਭਾਵੇਂ ਉਦਾਸੀ, ਜੋ ਵੀ ਸਾਧਨ ਕਰੇਗਾ ਨਾ ਉਦਮ ਨਾਲ ਹੀ ਕਰ ਸਕੇਗਾ। ਪਰ ਭਾਈ, ਜਦੋਂ ਸਾਈਂ ਦੀ ਮਿਹਰ ਨਾਲ ਕਦੇ ਸਮਾਂ ਆਵੇ ਪ੍ਰਾਪਤ ਹੋਣ ਦਾ, ਤਾਂ ਇਹ ਆਪਾਂ ਛੱਡ ਕੇ ਕਿਸੇ ਇਸ ਤਰ੍ਹਾਂ ਜਿਵੇਂ ਹੈ ਨਹੀਂ ਵਾਲੇ ਹਾਲ ਵਿੱਚ ਪਹੁੰਚ ਜਾਏਗਾ ਤਾਂ ਮਿਹਰ ਇਸ ਨੂੰ ਖਿੱਚ ਲਏਗੀ ਆਪਣੇ ਵੱਲ। ਦੇਖੋ, ਜਿਵੇਂ ਮੰਜਾ ਡਾਉਣਾ ਵਿਛਾਈ ਕਰਨੀ ਉੱਦਮ ਹੈ, ਸਰੀਰ ਨੂੰ ਕਮਾਈ ਕਰਕੇ ਤਾਕਤਵਰ ਤੇ ਰੋਗਾਂ ਤੋਂ ਬਚਾਈ ਰੱਖਣਾ ਉੱਦਮ ਤੇ ਮਿਹਨਤ ਹੈ, ਪਰ ਮੰਜੇ ਤੇ ਲੇਟ ਕੇ ਫਿਰ ਆਪਣਾ ਆਪਾ ਕਿਸੇ ਢਿੱਲ ਵਿੱਚ ਛੱਡ ਦੇਈਦਾ, ਫਿਰ ਨਿਰ ਉੱਦਮ ਤੇ ਨਿਰਜ਼ੋਰ ਹੋ ਜਾਈਦਾ। ਫਿਰ ਆਪੇ ਦੇ ਕਿਸੇ ਪਾਸਿਓਂ ਹੌਲੀ ਜਿਹੀ ਨੀਂਦ ਆ ਕੇ ਨਾ ਆਪਣੀ ਗੋਦ ਵਿੱਚ ਸਵਾ ਲੈਂਦੀ ਹੈ। ਬਸ ਇਸੇ ਤਰ੍ਹਾਂ ਹੀ ਨਾ ਆਪਣਾ ਆਪਾ ਪਰਮ ਆਪੇ ਦੀ ਟੇਕ ਤੇ ਛੱਡ ਦੇਈਦਾ ਤਾਂ ਪਰਮ ਆਪਾ ਇਸ ਢਿੱਲੇ ਛੱਡੇ ਆਪੇ ਨੂੰ ਗੋਦੀ ਵਿੱਚ ਸਮਾ ਲੈਂਦਾ ਹੈ। ਸੰਤ ਹੋਰੀ ਆਖਣ ਲੱਗੇ, ਜੀ ਤੁਸੀਂ ਉਦਾਹਰਣ ਬੜੀ ਕਮਾਲ ਦੀ ਦਿੱਤੀ ਹੈ, ਬਹੁਤ ਸੋਹਣਾ ਤੁਸੀਂ ਵਿਸਥਾਰ ਨਾਲ ਸਮਝਾਇਆ, ਪਰ ਥੋੜਾ ਜਿਹਾ ਹੋਰ ਖੋਲ ਦਿਓ। ਗੁਰਮੁਖ ਆਖਣ ਲੱਗੇ, ਵੇਖੋ ਸਾਡੇ ਅੰਦਰ ਆਸ਼ਾ ਤੇ ਅੰਦੇਸ਼ਾ ਦੋ ਵੈਰੀ ਲੁਕੇ ਬੈਠੇ ਨੇ। ਕੀ ਗ੍ਰਸਥੀ ਜਾਂ ਕੀ ਉਦਾਸੀ ਇਹਨਾਂ ਤੋਂ ਜਾਣੂ ਨਹੀਂ ਹੁੰਦੇ? ਸਾਧਨ ਕਰਦਿਆਂ ਤੇ ਵਿਦਿਆ ਪਾਉਂਦਿਆਂ ਵੀ ਇਹ ਮਨ ਦੇ ਅੱਗੇ ਸੂਖਮ ਪਰਦੇ ਬਣ ਕੇ ਤਣੇ ਰਹਿੰਦੇ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਵਿੱਚ ਇੱਕ ਕਥਾ ਆਉਂਦੀ ਹੈ। ਇੱਕ ਜੋਗੀ 6 ਮਹੀਨੇ ਆਪਣੇ ਆਸ਼ਰਮ ਵਿੱਚ ਬੂਹੇ ਮਾਰ ਕੇ ਬੰਦ ਰਹਿੰਦਾ ਸੀ ਤੇ ਆਖਦਾ ਸੀ, ਮੈਂ ਸਮਾਧੀ ਵਿੱਚ ਲੀਨ ਰਹਿੰਦਾ ਤੇ ਮੈਂ ਭੁੱਖ ਤੇ ਪਿਆਸ ਜਿੱਤ ਲਈ ਹੈ। 6 ਮਹੀਨੇ ਵਿੱਚ ਮੈਂ ਕੋਈ 8-10 ਤੋਲੇ ਅੰਨ ਖਾਣਾ ਤੇ ਸਦਾ ਆਪੇ ਵਿੱਚ ਲੀਨ ਰਹਿੰਦਾ। ਸਾਰਾ ਦੇਸ਼ ਉਸਦਾ ਚੇਲਾ ਸੀ। ਜਦੋਂ 6 ਮਹੀਨੇ ਬਾਅਦ ਬਾਹਰ ਨਿਕਲਦਾ ਤਾਂ ਬਾਹਰ ਮੇਲਾ ਜੁੜਿਆ ਹੋਇਆ ਹੁੰਦਾ ਸੀ, ਹਜ਼ਾਰਾਂ ਆਦਮੀ ਦਰਸ਼ਨ ਕਰਦੇ ਸਨ, ਮੱਥੇ ਟੇਕਦੇ ਸਨ। ਜਦੋਂ ਮਹਾਰਾਜ ਗੁਰੂ ਨਾਨਕ ਦੇਵ ਉੱਥੇ ਗਏ ਤਾਂ ਉਹ ਮੇਲਾ ਭਰ ਰਿਹਾ ਸੀ। ਆਪ ਦਾ ਇਸ ਜੋਗੀ ਨਾਲ ਮੇਲ ਹੋਇਆ ਤਾਂ ਉਸਨੇ ਆਪਣੇ ਤਿਆਗ, ਵੈਰਾਗ, ਹੱਠ ਤੇ ਤਪ ਦੀ ਗੱਲ ਸੁਣਾਈ। ਗੁਰੂ ਬਾਬੇ ਨੇ ਆਖਿਆ, ਸਾਧੂ ਸਾਈਂ ਦੇ ਆਸਰਾ ਹੋ, ਫਿਰ ਤੇਰੀ ਆਸ਼ਾ ਦੀ ਟੇਕ ਉਹ ਬਣੇ ਤੇ ਅੰਦੇਸ਼ੇ ਖਤਮ ਹੋ ਜਾਣ। ਪਰ ਜੋਗੀ ਨੇ ਹੱਠ ਕੀਤਾ ਤੇ ਫਿਰ ਬਹਿ ਗਿਆ। ਗੁਰੂ ਬਾਬਾ ਜੀ ਵੀ ਉੱਥੇ ਹੀ ਰਹਿ ਪਏ। 6 ਮਹੀਨੇ ਸਤਸੰਗ ਲੱਗਾ ਰਿਹਾ। ਜਦੋਂ ਮੇਲੇ ਦਾ ਵੇਲਾ ਆਇਆ ਤਾਂ ਗੁਰੂ ਬਾਬੇ ਨੇ ਲੋਕਾਂ ਨੂੰ ਰੋਕ ਦਿੱਤਾ ਕਿ ਨਿਯਤ ਦਿਨ ਤੇ ਮੇਲਾ ਕਰਨ ਦੀ ਬਜਾਏ ਕਿਸੇ ਹੋਰ ਦਿਨ ਠਹਿਰ ਕੇ ਕਰਾਂਗੇ। ਸੋ ਜਦੋਂ ਉਹ ਦਿਨ ਆਇਆ ਜਿਸ ਦਿਨ ਜੋਗੀ ਨੇ ਆਪਣੇ ਕੋਠੇ ਵਿੱਚੋਂ ਬਾਹਰ ਆਉਣਾ ਸੀ, ਜੋਗੀ ਨੇ ਮੇਲੇ ਦੀ ਚਹਿਲ ਪਹਿਲ ਨਾ ਵੇਖੀ ਤੇ ਬਾਹਰ ਵੀ ਦਿਸਿਆ ਕੋਈ ਨਾ। ਜਦੋਂ ਬਿਲਕੁਲ ਖਾਲੀ ਹੋਇਆ ਤਾਂ ਮਰਨਹਾਰ ਹੋ ਗਿਆ। ਗੁਰੂ ਬਾਬੇ ਨੇ ਦੱਸਿਆ, ਇਹ ਆਦਮੀ ਆਪਣੀ ਮਾਣ ਪ੍ਰਤਿਸ਼ਠਾ ਦੇ ਆਸਰੇ ਜਿਉਂਦਾ ਤੇ ਸਮਝਦਾ ਨਹੀਂ ਸੀ ਕਿ ਮੇਰੇ ਮਨ ਦੀ ਟੇਕ ਇਹਨਾਂ ਲੋਕਾਂ ਵੱਲੋਂ ਮਿਲ ਰਹੀ ਮਾਣ ਪ੍ਰਤਿਸ਼ਠਾ ਵਿੱਚ ਹੈ। ਉਸ ਦੇ ਬਾਰੇ ਵਿੱਚ ਜੋ ਗੱਲਬਾਤ ਹੋਈ ਸੋ ਗੁਰੂ ਬਾਬੇ ਨੇ ਮਾਰੂ ਰਾਗ ਦੇ ਇੱਕ ਸ਼ਬਦ ਵਿੱਚ ਦੱਸੀ ਹੈ, ਜਿਸ ਵਿੱਚ ਜੋਗੀ ਕਹਿੰਦਾ ਹੈ ਗੁਰੂ ਜੀ ਨੂੰ ਕਿ ਜੇ ਤੂੰ ਇੱਕ ਸੁਰ ਦੇ ਰਸਤੇ ਪ੍ਰਾਣ ਬਾਹਰ ਕੱਢੇ ਤੇ ਦੂਜੇ ਰਸਤੇ ਚੜਾਵੇਂ, ਇਸ ਤਰ੍ਹਾਂ ਪ੍ਰਾਣ ਵਾਯੂ ਨੂੰ ਜੁਗਤੀ ਨਾਲ ਸੰਬੱਧ ਕਰ ਲੈ ਦਸਮ ਦੁਆਰ ਨਾਲ, ਮੱਛੀ ਵਾਂਗੂ ਚੰਚਲ ਮਨ ਨੂੰ ਇਸ ਜੁਗਤੀ ਨਾਲ ਬੰਨ ਰੱਖੇ ਤਾਂ ਇਹ ਸਰੀਰ ਨਹੀਂ ਮਰੇਗਾ ਤੇ ਸਰੀਰ ਵਿੱਚੋਂ ਰੂਹ ਉੱਡ ਨਹੀਂ ਜਾਏਗੀ। ਗੁਰੂ ਜੀ ਬੋਲੇ, ਹੇ ਅਸਲੀਅਤ ਤੋਂ ਅਣਜਾਣ ਰਹਿ ਗਏ ਸਾਧੂ, ਤੂੰ ਕਿਉਂ ਭਰਮ ਵਿੱਚ ਭੁੱਲ ਗਿਆ? ਤੂੰ ਸਾਧਨਾ ਦਾ ਤਾਂ ਫਲ ਹੀ ਨਹੀਂ ਸਮਝਿਆ। ਸਰਬ ਸਾਧਨ ਪਰਮੇਸ਼ਰ ਨਿਰੰਕਾਰ ਦੀ ਪ੍ਰਾਪਤੀ ਵਾਸਤੇ ਕਰੀ ਦੇਣਾ, ਜਿਸ ਦਾ ਰੂਪ ਪਰਮ ਆਨੰਦ ਹੈ, ਤੇ ਫਿਰ ਉਸ ਵਿੱਚ ਰਾਗ ਨਹੀਂ ਪੂਰਨ ਵੈਰਾਗ ਹੈ। ਜੇ ਤੂੰ ਉਸ ਨੂੰ ਪ੍ਰਾਪਤ ਹੋਵੇਂ ਤਾਂ ਵੈਰਾਗੀ ਹੋ ਜਾਵੇਂ ਤਾਂ ਆਤਮਾ ਆਨੰਦ ਵੀ ਤੈਨੂੰ ਮਿਲ ਜਾਏ। ਹੁਣ ਤਾਂ ਤੂੰ ਪਵਨ ਰੋਕ ਕੇ ਵੀ ਆ ਸੰਦੇਸ਼ੇ ਵਿੱਚ। ਤਾਂ ਜੋਗੀ ਨੇ ਪੁੱਛਿਆ, ਕੋਈ ਜੁਗਤ ਹੈ? ਗੁਰੂ ਬਾਬੇ ਨੇ ਜਵਾਬ ਦਿੱਤਾ, ਤੇਰੇ ਅੰਦਰ ਜਿਹੜੀ ਕਾਮਨਾ ਹੈ ਨਾ, ਜੋ ਹੰਕਾਰ ਕਾਮ ਲੋਭ ਮੋਹ ਤੇ ਕ੍ਰੋਧ ਦੇ ਰੂਪ ਧਾਰਨ ਕਰਦੀ ਹੈ ਉਹ ਅਜਰ ਚੀਜ਼ ਹੈ। ਉਸ ਨੂੰ ਫੜ ਤੇ ਵਸ ਵਿੱਚ ਕਰ। ਫਿਰ ਤੇਰੇ ਅੰਦਰ ਛੇਵਾਂ ਇੰਦਰਾ ਹੈਗਾ ਮਨ, ਜਿਸ ਦੁਆਰਾ ਕਾਮਨਾ ਕੰਮ ਕਰਦੀ ਹੈ। ਉਹ ਕਿਸੇ ਸਾਧਨ ਜਾਂ ਕਿਸੇ ਜੁਗਤੀ ਨਾਲ ਨਹੀਂ ਮਰਦਾ। ਉਸ ਨਾ ਮਰਨ ਵਾਲੇ ਮਨ ਨੂੰ ਮਾਰ ਲੈ। ਫਿਰ ਭ੍ਰਾਂਤੀ ਜਾਂ ਭਰਮ ਹੈ ਜੋ ਤੇਰੇ ਮਨ ਨੂੰ ਭਰਮਾ ਰਿਹਾ, ਉਹਨਾਂ ਦਾ ਤਿਆਗ ਕਰ, ਤਾਂ ਤੂੰ ਅੰਮ੍ਰਿਤ ਪੀ ਸਕੇਗਾ। ਮੱਛੀ ਵਰਗੇ ਚੰਚਲ ਮਨ ਨੂੰ ਇਸ ਜੁਗਤੀ ਨਾਲ ਬੰਨੀ ਦੇ ਤਾਂ ਇਹ ਮਨ ਫਿਰ ਸੰਕਲਪਾਂ ਵਿੱਚ ਨਹੀਂ ਉੱਡਦਾ ਤੇ ਨਾ ਹੀ ਸਰੀਰ ਕਮਜ਼ੋਰ ਹੁੰਦਾ। ਜੋਗੀ ਕਹਿਣ ਲੱਗਾ, ਜੀ ਇੱਕ ਗੱਲ ਦੱਸੋ, ਆਹ ਜਿਹੜੇ ਪੰਜੇ ਵਿਕਾਰ ਨੇ ਇਹ ਤੇ ਅਜਰ ਨੇ, ਭਾਵ ਇਹਨਾਂ ਨੂੰ ਕਿਵੇਂ ਜਰੀਏ, ਇਹਨਾਂ ਨੂੰ ਵਸ ਵਿੱਚ ਕਿਵੇਂ ਕਰੀਏ? ਤੇ ਜਿਹੜਾ ਮਨ ਅਮਰ ਹੈ ਉਸ ਨੂੰ ਕਿਵੇਂ ਮਾਰੀਏ? ਨਾਲੇ ਦੱਸੋ, ਭ੍ਰਾਂਤੀ ਭਾਵ ਭੁਲੇਖਾ ਕਿਵੇਂ ਦੂਰ ਹੁੰਦਾ ਹੈ? ਗੁਰੂ ਜੀ ਨੇ ਜਵਾਬ ਦਿੱਤਾ, ਹੇ ਭਾਈ, ਜੇ ਤੂੰ ਜਨ ਹੋ ਕੇ ਵਾਹਿਗੁਰੂ ਦਾ ਪ੍ਰੇਮੀ ਜਾਂ ਦਾਸ ਬਣ ਕੇ ਉਸ ਦੇ ਨਾਮ ਨਾਲ ਮਨੋ ਹੋ ਕੇ ਸਿਮਰੇ ਤੇ ਮਨ ਦੀ ਪਵਨ ਵਾਸ਼ਨਾ ਨੂੰ ਉਸੇ ਪਰਮੇਸ਼ਰ ਤੇ ਲਾਵੇ ਤਾਂ ਇਸ ਹਰੀ ਸਿਮਰਨ ਨਾਲ ਤੂੰ ਅੰਮ੍ਰਿਤ ਪੀਵੇਂਗਾ। ਹੇ ਜੋਗੀ, ਇਸ ਇੱਕੋ ਜੁਗਤ ਨਾਲ ਚਪਲ ਮਨ ਵਸ ਹੋ ਜਾਂਦਾ ਤੇ ਸਰੀਰ ਵੀ ਸਵਸਥ ਰਹਿੰਦਾ, ਕਿਉਂਕਿ ਪਰਮ ਪ੍ਰਯੋਜਨ ਜੋ ਜੀਵਨ ਦਾ, ਜਿਹੜਾ ਜੀਵਨ ਦਾ ਅਲਟੀਮੇਟ ਗੋਲ ਹੈ, ਵਾਹਿਗੁਰੂ ਦੀ ਪ੍ਰਾਪਤੀ, ਉਹ ਵੀ ਪ੍ਰਾਪਤ ਹੋ ਜਾਂਦਾ। ਦਰਅਸਲ ਉਸ ਵੇਲੇ ਸਤਿਗੁਰੂ ਜੀ ਨੇ ਜਿਹੜਾ ਸ਼ਬਦ ਉਚਾਰਨ ਕੀਤਾ ਉਹ ਇਸ ਪ੍ਰਕਾਰ ਸੀ। ਜੋਗੀ ਨੇ ਇਸ ਤਰ੍ਹਾਂ ਆਖਿਆ ਸੀ ਨਾ, ਸੂਰ ਸਰ ਸੋਸ ਲੈ, ਸੋਮ ਰਸ ਪੋਖ ਲੈ, ਜੁਗਤ ਕਰ ਮੁਕਤ ਸੋ ਸੰਬੰਧ ਕੀਜੈ। ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਐ, ਉਡੈ ਨਹਿ ਹੰਸ ਨਹਿ ਕੰਧ ਛੀਜੈ। ਗੁਰੂ ਜੀ ਉਸ ਨੂੰ ਸਮਝਾਉਂਦਿਆਂ ਆਖਣ ਲੱਗੇ, ਮੂੜੇ ਕਾਇਚੇ ਭਰਮ ਭੁੱਲਾ, ਨਹਿ ਚੀਨਿਆ ਪਰਮਾਨੰਦ ਬੈਰਾਗੀ। ਹਾਂ, ਫਿਰ ਕੀ ਕਰ? ਅਜਰ ਗਾਹ ਜਾਰ ਲੈ, ਅਮਰ ਗਾਹ ਮਾਰ ਲੈ, ਭ੍ਰਾਂਤ ਤਜ ਛੋੜ ਤਉ ਅਪਿਓ ਪੀਜੈ। ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਐ, ਉਡੈ ਨਹਿ ਹੰਸ ਨਹਿ ਕੰਧ ਛੀਜੈ। ਕਿਵੇਂ ਹੋਵੇਗਾ ਇਹ ਸਾਰਾ ਕੁਝ? ਭਣਤ ਨਾਨਕ ਜਨੋ ਰਵੈ ਜੇ ਹਰ ਮਨੋ, ਮਨ ਪਵਨ ਸਿਉ ਅੰਮ੍ਰਿਤ ਪੀਜੈ, ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਐ, ਉੱਡੈ ਨਹਿ ਹੰਸ ਨਹਿ ਕੰਧ ਛੀਜੈ। ਇਸ ਸਾਰੀ ਵਾਰਤਾ ਵਿੱਚੋਂ ਸਾਨੂੰ ਇਹ ਗੱਲ ਸਮਝ ਵਿੱਚ ਆਈ ਕਿ ਮਨ ਨੂੰ ਰੋਕਣ ਦੇ ਸਾਧਨ ਕਰਦਿਆਂ ਤੇ ਹੋਰ ਗੱਲਾਂ ਕਰਦਿਆਂ ਮਨ ਆਸਰਾ ਲੱਭਦਾ ਤੇ ਕਿਸੇ ਆਸਰੇ ਨਾਲ ਹੀ ਟਿਕਦਾ। ਜੋਗੀ ਨੇ ਪ੍ਰਾਣਾਯਾਮ ਤਾਂ ਕਰ ਲਿਆ, ਕਪਾਲ ਭਾਠੀ ਸਿੱਖ ਲਈ, ਕਾਲ ਸੰਚਨ ਵੀ ਕਰ ਲਿਆ, ਪਰ ਮਨ ਦੀ ਟੇਕ ਲੋਕਾਂ ਦੀ ਵਾਹਵਾ ਤੇ ਸੀ। ਜਦੋਂ ਲੋਕਾਂ ਦੀ ਵਾਹਵਾ ਨਾ ਮਿਲੀ ਤਾਂ ਮਰਨ ਵਰਗਾ ਹੋ ਗਿਆ। ਇਸੇ ਤਰ੍ਹਾਂ ਨੈਣ ਪਸਾਰ ਕੇ ਤੱਕ ਲਓ, ਕਿਸੇ ਦੇ ਮਨ ਦਾ ਆਸਰਾ ਪਿਤਾ ਤੇ ਕਿਸੇ ਦੀ ਮਾਂ, ਕਿਸੇ ਦੀ ਵਹੁਟੀ, ਪਤੀ ਪੁੱਤਰ ਜਾਂ ਚੇਲੇ, ਕਿਸੇ ਦੇ ਮਨ ਦਾ ਆਸਰਾ ਸ਼ੁਭ ਹੈ, ਕਿਸੇ ਦਾ ਧਨ। ਇਸ ਤਰ੍ਹਾਂ ਸੁਤੰਤਰ ਮਨ ਕੋਈ ਨਹੀਂ ਜਿਸ ਦਾ ਕੋਈ ਆਸਰਾ ਨਾ ਹੋਵੇ ਜਾਂ ਜਿਹੜਾ ਸਿਰਫ ਆਪਣੇ ਆਧਾਰ ਤੇ ਹੀ ਖੜਾ ਹੋਇਆ ਹੋਵੇ। ਜਿਹੜੇ ਪਰਮਾਰਥ ਤੋਂ ਅਣਜਾਣ ਨੇ ਜਾਂ ਜਾਣ ਬੁੱਝ ਕੇ ਅਣਜਾਣ ਰਹਿਣਾ ਵਡਿਆਈ ਸਮਝਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਸੁਤੰਤਰ ਹਾਂ, ਅਸਲ ਵਿੱਚ ਉਹਨਾਂ ਦਾ ਮਨ ਵੀ ਸੁਤੰਤਰ ਨਹੀਂ। ਉਹ ਵੀ ਕਿਸੇ ਨਾ ਕਿਸੇ ਇਸਤਰੀ, ਪੁੱਤਰ, ਪਦਾਰਥ ਜਾਂ ਸ਼ੁਭਾ ਦਾ ਆਸਰਾ ਲੈ ਕੇ ਉਸ ਦੇ ਆਧਾਰ ਤੇ ਚੱਲ ਰਿਹਾ। ਜਦੋਂ ਉਹ ਆਧਾਰ ਟੁੱਟਦਾ ਜਾਂ ਵਿਨਸਦਾ ਨਾ, ਤਦੋਂ ਉਹਨਾਂ ਦਾ ਬੁਰਾ ਹਾਲ ਹੁੰਦਾ। ਇਸੇ ਤਰ੍ਹਾਂ ਪਰਮਾਰਥੀ ਮਨ ਆਸਰਾ ਲੱਭ ਲੈਂਦਾ ਭਾਵੇਂ ਉਹ ਸੂਖਮ ਹੀ ਕਿਉਂ ਨਾ ਹੋਵੇ। ਸੰਤ ਜੀ ਆਖਣ ਲੱਗੇ, ਪਰ ਗੁਰਮੁਖ ਜੀਓ, ਮੈਂ ਨਾ ਤਾਂ ਯੋਗ ਸਾਧਨਾ ਕਰਕੇ ਮਨ ਨੂੰ ਸਰੀਰ ਦੇ ਕਿਸੇ ਧਾਰਨਾ ਅਸਥਾਨ ਵਿੱਚ ਫਸਾਇਆ, ਨਾ ਕਿਸੇ ਰਿੱਧੀ ਸਿੱਧੀ ਵਿੱਚ ਲੱਗਾ। ਧਨ ਧਾਮ ਇਸਤਰੀ ਪੁੱਤਰ ਸਾਰੇ ਆਸਰੇ ਛੱਡ ਕੇ ਸਾਧੂ ਹੋਇਆ ਸਾਂ। ਫਿਰ ਦੱਸੋ ਬਈ ਮੈਨੂੰ ਕਿਹੜੀ ਭ੍ਰਾਂਤੀ, ਕਿਹੜਾ ਭੁਲੇਖਾ ਮੇਰੇ ਮਨ ਨੂੰ ਆਸਰਾ ਦੇ ਰਿਹਾ ਸੀ। ਗੁਰਮੁਖ ਜੀ ਆਖਣ ਲੱਗੇ, ਦੇਖੋ ਇਹ ਗੱਲ ਤਾਂ ਆਪਣਾ ਮਨ ਖੋਜਿਆਂ ਤੁਹਾਨੂੰ ਲੱਭੀ ਹੈ, ਭਲੀ ਗੱਲ ਹੈ। ਦੂਸਰੇ ਦਾ ਦੱਸਿਆ ਅਨੁਮਾਨ ਕਈ ਵਾਰ ਅੰਦਾਜ਼ਾ ਹੁੰਦਾ ਹੈ, ਜੇ ਠੀਕ ਵੀ ਹੋਵੇ ਤਾਂ ਸੁਣ ਕੇ ਗੁੱਸਾ ਲੱਗਦਾ ਹੈ, ਕਿਉਂਕਿ ਹਰ ਮਨੁੱਖ ਭਾਵੇਂ ਉਹ ਕੋਈ ਹੋਵੇ ਚੰਗਾ ਬਣਦਾ ਹੈ, ਤੇ ਜੇ ਇਸ ਦੇ ਕੰਨਾਂ ਵਿੱਚ ਕੋਈ ਗੱਲ ਸੁਖਾਵੀ ਨਾ ਪਵੇ ਤਾਂ ਮਾੜੀ ਲੱਗਦੀ, ਭਾਵੇਂ ਉਹ ਸੱਚ ਹੀ ਹੋਵੇ। ਪਰ ਜੇ ਉਹ ਸੱਚ ਆਪ ਵੇਖ ਲਵੇ ਤੇ ਆਪਣੇ ਆਪ ਨਾਲ ਤੇ ਕੋਈ ਗੁੱਸੇ ਨਹੀਂ ਹੁੰਦਾ, ਫਿਰ ਉਹ ਪੁਰਸ਼ ਬੜਾ ਵਡਭਾਗਾ ਹੁੰਦਾ। ਜਿਹੜਾ ਆਪਣੀ ਭੁੱਲ ਨੂੰ ਆਪੇ ਵੇਖ ਕੇ ਉਸ ਨੂੰ ਠੀਕ ਕਰ ਲਵੇ। ਸੰਤੋਰੀ ਕਹਿਣ ਲੱਗੇ, ਨਹੀਂ ਜੀ ਮੈਨੂੰ ਦੱਸੋ, ਮੈਂ ਤੇ ਸਗੋਂ ਤੁਹਾਡਾ ਧੰਨਵਾਦੀ ਹੋਵਾਂਗਾ, ਮੈਨੂੰ ਮੇਰੀ ਭੁੱਲ ਸਮਝਾ ਦਿਓ। ਗੁਰਮੁਖ ਜੀ ਆਖਣ ਲੱਗੇ, ਅੱਛਾ ਤੁਸੀਂ ਭਲੇ ਸਾਧੂ ਹੋ, ਸੱਚ ਆਖਦੇ ਹੋ, ਪਰ ਜੇ ਤੁਸੀਂ ਕੱਲ ਫਿਰ ਦੁਬਾਰਾ ਆਉਣ ਦੀ ਖੇਚਲ ਕਰੋ ਤਾਂ ਮੈਂ ਤੁਹਾਨੂੰ ਗੁਰੂ ਬਾਬੇ ਤੇ ਮਛਿੰਦਰ ਜੋਗੀ ਦੀ ਗੋਸ਼ਟ ਸੁਣਾਵਾਂਗਾ। ਮੇਰਾ ਖਿਆਲ ਹੈ ਤੁਹਾਨੂੰ ਉਸ ਵਿੱਚੋਂ ਆਪਣਾ ਰਸਤਾ ਆਪੇ ਸੁੱਝ ਪਵੇਗਾ, ਤੇ ਜੇ ਕੋਈ ਗੱਲ ਰਹਿ ਗਈ ਤਾਂ ਫਿਰ ਉਹਦੇ ਤੇ ਖੁੱਲੀ ਵਿਚਾਰ ਕਰ ਲਵਾਂਗੇ। ਸੰਤ ਜੀ ਆਖਣ ਲੱਗੇ, ਜੀ ਸਤ ਬਚਨ, ਪਰ ਗੁਰੂ ਬਾਬੇ ਦੀ ਜਿਹੜੀ ਸਿੱਧਾਂ ਨਾਲ ਗੋਸ਼ਟੀ ਭਾਵ ਵਿਚਾਰ ਚਰਚਾ ਜਿਹੜੀ ਅਚਲ ਵਟਾਲੇ ਹੋਈ ਸੀ, ਸੋ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ, ਤੇ ਸੁਮੇਰ ਪਰਬਤ ਤੇ ਹੋਈ ਵਿਚਾਰ ਚਰਚਾ ਦਾ ਨਾਂ ਤਾਂ ਨਹੀਂ ਦਿੱਤਾ, ਉਹ ਸ਼ਬਦ ਵੀ ਹੈਗੇ ਨੇ, ਪਰ ਮਛਿੰਦਰ ਦੀ ਗੋਸ਼ਟੀ ਮੈਂ ਅੱਗੇ ਨਹੀਂ ਸੁਣੀ। ਗੁਰਮੁਖ ਆਖਣ ਲੱਗੇ, ਇਹ ਗੋਸ਼ਟੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਪਰ ਉੱਥੇ ਇਹ ਨਾਮ ਨਹੀਂ ਦਿੱਤਾ, ਸ਼ਬਦ ਹੈਗੇ ਨੇ। ਪੁਰਾਤਨ ਜਨਮ ਸਾਖੀ ਵਾਲੇ ਨੇ ਦੱਸਿਆ ਕਿ ਇਹ ਸ਼ਬਦ ਮਛਿੰਦਰ ਜੋਗੀ ਨਾਲ ਹੋਈ ਗੋਸ਼ਟ ਦੇ ਹਨ। ਸੰਤ ਜੀ ਕਹਿਣ ਲੱਗੇ, ਅੱਛਾ ਬੜਾ ਚੰਗਾ, ਤੁਸੀਂ ਬੜੀ ਮਿਹਰ ਕੀਤੀ, ਮੈਂ ਕੱਲ ਫਿਰ ਤੁਹਾਡੇ ਦਰਸ਼ਨ ਕਰਨ ਲਈ ਆਵਾਂਗਾ। ਇਹ ਕਹਿ ਕੇ ਪਰਸਪਰ ਪਿਆਰ ਨਾਲ ਫਤਿਹ ਬੁਲਾ ਕੇ ਸੰਤ ਜੀ ਵਿਦਾ ਹੋ ਗਏ।